ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਅਫਗਾਨਿਸਤਾਨ ਵਿੱਚ ਆਸਟ੍ਰੇਲੀਆ ਦੀਆਂ ਵਿਸ਼ੇਸ਼ ਫੌਜਾਂ ਦੁਆਰਾ ਕਥਿਤ ਜੰਗੀ ਅਪਰਾਧਾਂ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਜਾਂਚਕਰਤਾ ਨਿਯੁਕਤ ਕੀਤਾ ਗਿਆ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਰਾਸ਼ਟਰਪਤੀ ਚੁਣੇ ਗਏ ਜੋ ਬਾਈਡਨ ਨਾਲ ਕੋਵਿਡ-19 ਅਤੇ ਜਲਵਾਯੂ ਨੀਤੀ ਬਾਰੇ ਗੱਲ ਕੀਤੀ ਅਤੇ NRL ਸਟੇਟ ਆਫ ਓਰੀਜਨ ਦੇ ਦਰਸ਼ਕਾਂ ਦੇ ਅੰਕੜੇ ਪਿਛਲੇ 17 ਸਾਲਾਂ ਵਿੱਚ ਦੂਜੇ ਸਭ ਤੋਂ ਘੱਟ ਨੰਬਰ ਤੇ ਰਹੇ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਅਫਗਾਨਿਸਤਾਨ ਵਿੱਚ ਆਸਟ੍ਰੇਲੀਆ ਦੇ ਵਿਸ਼ੇਸ਼ ਦਲਾਂ ਦੁਆਰਾ ਕਥਿਤ ਯੁੱਧ ਅਪਰਾਧਾਂ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਜਾਂਚਕਰਤਾ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਦੋਸ਼ਾਂ ਦੀ ਰਿਪੋਰਟ ਜੋ ਕਿ ਸ਼ੁੱਕਰਵਾਰ 6 ਨਵੰਬਰ ਨੂੰ ਡਿਫੈਂਸ ਫੋਰਸ ਦੇ ਚੀਫ ਐਂਗਸ ਕੈਂਬਲ ਨੂੰ ਸੌਂਪੀ ਗਈ ਸੀ ਅਗਲੇ ਹਫ਼ਤੇ ਜਾਰੀ ਕੀਤੀ ਜਾਵੇਗੀ। ਆਸਟ੍ਰੇਲੀਆ ਦੀ ਡਿਫੈਂਸ ਫੋਰਸ ਦਾ ਇਨ੍ਹਾਂ ਦਾਅਵਿਆਂ 'ਤੇ ਪ੍ਰਤੀਕਰਮ ਦੀ ਜਾਂਚ ਕਰਨ ਲਈ ਇੱਕ ਵੱਖਰਾ ਨਿਗਰਾਨੀ ਪੈਨਲ ਸਥਾਪਿਤ ਕੀਤਾ ਜਾਵੇਗਾ। ਰੱਖਿਆ ਮੰਤਰੀ ਲਿੰਡਾ ਰੇਨਲਡਸ ਦਾ ਕਹਿਣਾ ਹੈ ਕਿ ਰਿਪੋਰਟ ਦੇ ਜਾਰੀ ਹੋਣ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਕਾਨੂੰਨੀ ਅਤੇ ਸਮਾਜਿਕ ਸਹਾਇਤਾ ਉਪਲਬਧ ਕੀਤੀ ਜਾਵੇਗੀ।
Can I say I have absolutely no doubt whatsoever that this is likely to be a very difficult and a very distressing time for those impacted by this report, particularly so for those who are vulnerable and those who are at risk. This government is absolutely committed to ensuring that current and former serving ADF members and of course their family members, any of them who are impacted by this inquiry, have access to the right support.
Australia nu 2050 tak zero carbon emissions prati vachanbadh karan layi kaumantri dabaa da samna karna pa reha hai. ਸੰਯੁਕਤ ਰਾਜ ਵਿੱਚ ਜੋ ਬਾਈਡਨ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਆਸਟ੍ਰੇਲੀਆ ਦੇ 5 ਸਭ ਤੋਂ ਵੱਡੇ ਨਿਰਯਾਤ ਬਾਜ਼ਾਰ ਅੱਧੀ ਸਦੀ ਤੱਕ ਕਾਰਬਨ ਨਿਰਪੱਖ ਹੋਣ ਦਾ ਟੀਚਾ ਰੱਖ ਰਹੇ ਹਨ। ਹਰੇਕ ਰਾਜ ਅਤੇ ਪ੍ਰਦੇਸ਼, ਕਾਰੋਬਾਰਾਂ ਅਤੇ ਉਦਯੋਗ ਸਮੂਹਾਂ ਨੇ ਨੈੱਟ ਜ਼ੀਰੋ ਐਮਿਸ਼ਨ ਦੇ ਟੀਚੇ ਨਿਰਧਾਰਿਤ ਕੀਤੇ ਹਨ। ਫੈਡਰਲ ਊਰਜਾ ਮੰਤਰੀ ਐਂਗਸ ਟੇਲਰ ਨੇ ਉਨ੍ਹਾਂ ਦੇਸ਼ਾਂ ਦੀ ਆਲੋਚਨਾ ਕੀਤੀ ਹੈ ਜਿਨ੍ਹਾਂ ਨੇ ਬਿਨਾਂ ਲੋੜੀਂਦੀਆਂ ਯੋਜਨਾਵਾਂ ਦਾ ਵੇਰਵਾ ਦਿੱਤੇ ਜਲਵਾਯੂ ਦੇ ਟੀਚੇ ਨਿਰਧਾਰਿਤ ਕੀਤੇ ਹਨ। ਸ਼੍ਰੀ ਬਾਈਡਨ ਦੀ ਚੋਣ ਜਿੱਤ ਤੋਂ ਬਾਅਦ ਉਨ੍ਹਾਂ ਨਾਲ ਪਹਿਲੇ ਫੋਨ ਕਾਲ ਦੌਰਾਨ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਆਗਾਮੀ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ।
We will continue to work closely with the US administration respecting those protocols in the months ahead because there remain many issues on hand that we are dealing with the United States administration. We also discussed the many global challenges. We discussed, as I already indicated, security and the environmental challenges that Australia and the United States can work together on, particularly in the areas of emissions reducing technologies.
ਵਿਕਟੋਰੀਆ ਦੀ ਮਾਨਸਿਕ ਸਿਹਤ ਪ੍ਰਣਾਲੀ ਨੂੰ ਵਿੱਤੀ ਹੁਲਾਰਾ ਦੇਣ ਦਾ ਉਦੇਸ਼ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੈ। ਰਾਜ ਦੇ ਆਉਣ ਵਾਲੇ ਬਜਟ ਵਿੱਚ ਮਾਨਸਿਕ ਸਿਹਤ ਖੇਤਰ ਵਿੱਚ ਲਗਭਗ $870 million ਦਾ ਨਿਵੇਸ਼ ਹੋਵੇਗਾ। ਇਸ ਪੈਕੇਜ ਵਿੱਚ ਮੈਲਬਰਨ ਅਤੇ ਜਿਲੋਂਗ ਵਿੱਚ 120 ਮਾਨਸਿਕ ਸਿਹਤ ਸੰਭਾਲ ਸੰਬੰਧਿਤ ਬੈੱਡਸ ਲਈ $492 million ਹੋਣਗੇ। ਇਹ ਖਬਰ ਉਦੋਂ ਆਈ ਹੈ ਜਦੋਂ ਰਾਜ ਨੇ ਕਰੀਬਨ ਇੱਕ ਪੰਦਰਵਾੜੇ ਵਿੱਚ ਕੋਈ ਵੀ ਕੋਰੋਨਾ ਵਾਇਰਸ ਸੰਬੰਧਿਤ ਕੇਸ ਜਾਂ ਮੌਤ ਦਰਜ ਨਹੀਂ ਕੀਤੀ। ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਇਨ੍ਹਾਂ ਤਬਦੀਲੀਆਂ ਦਾ ਲਾਭ ਹਰ ਇੱਕ ਨੂੰ ਮਿਲੇਗਾ।
For too long, the mental health system has not received the share of funding, the amount of support, the dedicated effort that we know is so important to better outcomes for everybody. 1 in 5 of us will experience a mental illness this year, but 5 in 5 of us benefit from a better mental health system.
New South Wales vich pichle 5 dinan vich koi vi locally acquired coronavirus case nahi darj kita gaya hai. Hotel quarantine vich partan wale yatriyan vich 5 case darj kite gaye han. ਇਸ ਦੌਰਾਨ ਬੋਰਲ ਅਤੇ ਮੌਸਵੇਲ ਵਿੱਚ ਤਕਰੀਬਨ 25,000 ਲੋਕਾਂ ਤੱਕ ਜਾਣ ਵਾਲੇ ਸੀਵਰੇਜ ਪਾਈਪਿੰਗ ਸਟੇਸ਼ਨਾਂ 'ਤੇ ਵਾਇਰਸ ਦੇ ਕਣ ਪਾਏ ਗਏ ਹਨ। ਨਿਊਜ਼ੀਲੈਂਡ ਦੇ ਸਿਹਤ ਅਧਿਕਾਰੀਆਂ ਵੱਲੋਂ ਕਮਿਊਨਿਟੀ ਵਿੱਚ ਕੋਵਿਡ 19 ਦੇ ਨਵੇਂ ਕੇਸ ਦੀ ਘੋਸ਼ਣਾ ਕੀਤੇ ਜਾਣ ਤੋਂ ਬਾਅਦ ਆਕਲੈਂਡ ਵਾਲਿਆਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਅਗਸਤ ਤੋਂ ਬਾਅਦ ਇਹ ਪਹਿਲਾ ਕੇਸ ਹੈ ਜਿਸ ਨੂੰ ਦੇਸ਼ ਦੀ ਮੈਨੇਜਡ ਆਈਸੋਲੇਸ਼ਨ ਫੈਸਿਲਿਟੀਜ਼ ਨਾਲ ਜੋੜਿਆ ਨਹੀਂ ਜਾ ਸਕਦਾ। ਕੋਵਿਡ 19 ਦੇ ਮੰਤਰੀ ਕ੍ਰਿਸ ਹਿਪਕਿਨਸ ਦਾ ਕਹਿਣਾ ਹੈ ਕਿ ਹਲੇ ਇਹ ਨਹੀਂ ਦੱਸਿਆ ਜਾ ਸਕਦਾ ਕਿ ਸੰਕ੍ਰਮਿਤ ਆਦਮੀ ਦੁਆਰਾ ਇਹ ਵਾਇਰਸ ਹੋਰ ਅੱਗੇ ਕਿੰਨਾ ਫੈਲਿਆ ਹੋਵੇਗਾ। ਆਸਟ੍ਰੇਲੀਆਈ ਅਧਿਕਾਰੀਆਂ ਦੀ ਸਹਾਇਤਾ ਨਾਲ ਚਾਰ ਪੂਰਵ ਹਿਸਪੈਨਿਕ ਵਸਤੂਆਂ ਜੋ ਕਿ ਹਜ਼ਾਰਾਂ ਸਾਲ ਪੁਰਾਣੀਆਂ ਹਨ ਨੂੰ ਮੈਕਸੀਕੋ ਨੂੰ ਵਾਪਸ ਭੇਜਿਆ ਜਾਵੇਗਾ। ਇਹ ਬੁੱਤ, ਜਿਨ੍ਹਾਂ ਵਿੱਚੋਂ ਕੁਝ 200 BC ਤੋਂ ਵੀ ਪਹਿਲਾਂ ਦੇ ਹਨ, ਨੂੰ ਬਾਰਡਰ ਫੋਰਸ ਦੁਆਰਾ 3 ਆਸਟ੍ਰੇਲੀਆਈ ਲੋਕਾਂ ਤੋਂ ਬਰਾਮਦ ਕੀਤਾ ਗਿਆ, ਜਿਨ੍ਹਾਂ ਨੇ ਇਹ ਇੱਕ US ਦੀ ਕੰਪਨੀ ਤੋਂ ਖਰੀਦੇ ਸਨ। ਆਸਟ੍ਰੇਲੀਆ ਵਿੱਚ ਮੈਕਸੀਕੋ ਦੇ ਰਾਜਦੂਤ ਐਡਵਾਰਡੋ ਪੈਨਾ ਹੌਲਰ ਨੇ ਦੱਸਿਆ ਕਿ ਆਸਟ੍ਰੇਲੀਆਈ ਅਧਿਕਾਰੀਆਂ ਨੇ ਕਰੀਬਨ 1 ਸਾਲ ਪਹਿਲਾਂ ਉਹਨਾਂ ਨੂੰ ਦੱਸਿਆ ਸੀ ਕਿ ਮੈਕਸੀਕੋ ਤੋਂ ਸੱਭਿਆਚਾਰਕ ਕਲਾਵਾਂ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Are important for Mexico because they are part of our cultural heritage, and this type of artifacts belong to the nation, so it is important to get them back.
Prosecutors ne Cardinal George Pell de case vich media coverage sambandhi pattrakara ate media companiyan te lagaye kareeban 1 darjan to vadh doshan nu wapas le liya hai। ਇਹ ਬਦਲਾਅ ਜਾਰਜ ਪੈਲ ਦੇ ਜਿਨਸੀ ਸ਼ੋਸ਼ਣ ਦੇ ਕੇਸ ਦੀ ਕਵਰੇਜ ਦੀ ਸੰਬੰਧੀ ਕੇਸ ਵਿਕਟੋਰੀਅਨ ਸੁਪਰੀਮ ਕੋਰਟ ਵਿੱਚ ਜਾਣ ਤੋਂ 4 ਦਿਨ ਪਹਿਲਾਂ ਆਏ ਹਨ। ਤਕਰੀਬਨ 30 ਵਿਅਕਤੀ ਅਤੇ ਆਊਟਲੈਟ ਸਪਰੈਸ਼ਨ ਆਰਡਰਸ ਅਤੇ ਹੋਰ ਰਿਪੋਰਟਿੰਗ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਤਸਮਾਨੀਆ ਦੇ ਰਿਕਾਰਡ $4.4 billion ਦੇ ਕਰਜ਼ੇ ਵਿੱਚ ਜਾਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ, ਕਿਉਂਕਿ ਰਾਜ ਆਪਣੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਅਰਥ ਵਿਵਸਥਾ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਜ ਪ੍ਰੀਮੀਅਰ ਅਤੇ ਖਜਾਨਚੀ ਪੀਟਰ ਗਟਵਿਨ ਦੁਆਰਾ ਪੇਸ਼ ਕੀਤੇ ਗਏ ਰਾਜ ਦੇ 2020-21 ਦੇ ਬਜਟ ਵਿੱਚ ਬੁਨਿਆਦੀ ਢਾਂਚੇ 'ਤੇ ਖਰਚਾ ਇੱਕ ਅਹਿਮ ਕੇਂਦਰ ਰਿਹਾ। ਅਗਲੇ 4 ਸਾਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਲਈ $5 billion ਰੱਖੇ ਜਾਣਗੇ, ਜਿਸ ਵਿੱਚੋਂ ਅੱਧੇ ਸੜਕਾਂ ਅਤੇ ਪੁਲਾਂ ਲਈ ਵਰਤੇ ਜਾਣਗੇ। ਰਾਜ ਦੇ ਸੰਸਦ ਵਿੱਚ ਨਵੇਂ ਕਾਨੂੰਨ ਪਾਸ ਹੋਣ ਤੋਂ ਬਾਅਦ ਦੱਖਣੀ ਆਸਟ੍ਰੇਲੀਆ ਵਿੱਚ ਗਰਭਪਾਤ ਕਲੀਨਿਕਾਂ ਦੇ ਆਸ ਪਾਸ ਸੁਰੱਖਿਅਤ ਪਹੁੰਚ ਜ਼ੋਨ ਸਥਾਪਿਤ ਕੀਤੇ ਜਾਣਗੇ। ਗਰਭਪਾਤ ਕਲੀਨਿਕਾਂ ਦੇ ਪ੍ਰਵੇਸ਼ ਦੁਆਰ ਦੇ 150 meter ਜ਼ੋਨ ਦੇ ਅੰਦਰ ਪ੍ਰਦਰਸ਼ਨ ਕਰਨਾ ਹੁਣ ਨਵੀਆਂ ਧਾਰਾਵਾਂ ਤਹਿਤ ਗੈਰ ਕਾਨੂੰਨੀ ਹੈ। ਉੱਪਰਲੇ ਸਦਨ ਵਿੱਚ ਇਸ ਕਾਨੂੰਨ ਦੀ ਸ਼ੁਰੂਆਤ ਕਰਨ ਵਾਲੀ ਗ੍ਰੀਨਸ ਦੀ ਸੰਸਦ ਮੈਂਬਰ ਟੈਮੀ ਫਰੈਂਕਸ ਦਾ ਕਹਿਣਾ ਹੈ ਕਿ ਇਹ ਤਬਦੀਲੀ ਮਰੀਜ਼ਾਂ ਅਤੇ ਕਰਮਚਾਰੀਆਂ ਨੂੰ ਪਰੇਸ਼ਾਨੀ ਤੋਂ ਬਚਾਏਗੀ। ਹਿਊਮਨ ਰਾਈਟਸ ਲਾਅ ਸੈਂਟਰ ਦੇ ਸੀਨੀਅਰ ਵਕੀਲ ਮੋਨੀਕ ਹਰਲੀ ਦਾ ਕਹਿਣਾ ਹੈ ਕਿ ਅਜੇ ਵੀ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ।
The next step in South Australia is decriminalisation of abortion. There's a termination of pregnancy bill that's recently been introduced to the upper house in the South Australian Parliament, and that's being debated today. This presents an opportunity for South Australia to finally get the law right when it comes to reproductive freedom.
ਤਿਆਉ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਟੈਲੀਵਿਜ਼ਨ ਰੇਟਿੰਗਸ ਵਿੱਚ ਵਾਧੇ ਦੀਆਂ NRL ਦੀਆਂ ਉਮੀਦਾਂ ਲੜੀ ਦੇ ਦੂਜੇ ਸਟੇਟ ਆਫ ਓਰਿਜਨ ਗੇਮ ਵਿੱਚ ਉਦਘਾਟਨ ਮੈਚ ਨਾਲੋਂ ਕੇਵਲ ਥੋੜ੍ਹੇ ਜਿਹੇ ਸੁਧਾਰ ਤੋਂ ਬਾਅਦ ਘਟ ਗਈਆਂ ਹਨ। ਬੀਤੀ ਰਾਤ ਨਿਊ ਸਾਊਥ ਵੇਲਸ ਦੀ ਕੁਈਨਜ਼ਲੈਂਡ ਉੱਤੇ 34-10 ਦੀ ਜਿੱਤ ਵਾਲੇ ਮੈਚ ਨੂੰ ਦੇਖਣ ਲਈ 2 million ਤੋਂ ਜ਼ਿਆਦਾ ਦਰਸ਼ਕ ਟੀਵੀ ਨਾਲ ਜੁੜੇ, ਪਰ ਇਹ ਅੰਕੜੇ ਪਿਛਲੇ 17 ਸਾਲਾਂ ਵਿੱਚ ਦੂਜੇ ਸਭ ਤੋਂ ਘੱਟ ਨੰਬਰ ਦੇ ਅੰਕੜੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਹ 13% ਘੱਟ ਹਨ। ਕੁਈਨਜ਼ਲੈਂਡ ਦੇ ਕੋਚ ਵੇਨ ਬੈਨਟ ਦਾ ਕਹਿਣਾ ਹੈ ਕਿ ਟੀਮ ਦਾ ਪ੍ਰਦਰਸ਼ਨ ਆਦਰਸ਼ ਨਹੀਂ ਸੀ।
Yeah, it was more down to attitude than anything else. You know, they just weren't there. They were pretty happy with themselves from last week's victory, obviously, and you know, there's about a 10 or 15% difference between our performance tonight and what was there last week, and you can't do that in this competition.
ਤਿਆਉ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 73 cents ਦੇ ਬਰਾਬਰ, ਭਾਰਤ ਦੇ 54.21 rupees ਦੇ ਬਰਾਬਰ ਅਤੇ ਪਾਕਿਸਤਾਨ ਦੇ 114.93 rupees ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਭਰ ਵਿੱਚ ਕੱਲ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਮੀਂਹ ਪਵੇਗਾ, ਤਾਪਮਾਨ 23 ਡਿਗਰੀ। ਐਡੀਲੇਡ ਕੁਝ ਬੱਦਲਵਾਈ ਰਹੇਗੀ, ਤਾਪਮਾਨ 19 ਡਿਗਰੀ। ਮੈਲਬਰਨ ਮੀਂਹ ਪੈ ਸਕਦਾ ਹੈ, ਤਾਪਮਾਨ 19 ਡਿਗਰੀ। ਹੋਬਾਰਟ ਬੱਦਲਵਾਈ ਰਹੇਗੀ, ਤਾਪਮਾਨ 21 ਡਿਗਰੀ। ਕੈਨਬਰਾ ਦੁਪਹਿਰ ਬਾਅਦ ਬਾਰਿਸ਼ ਦੀ ਸੰਭਾਵਨਾ, ਤਾਪਮਾਨ 23 ਡਿਗਰੀ। ਸਿਡਨੀ ਅਤੇ ਬ੍ਰਿਸਬਨ ਮੀਂਹ ਅਤੇ ਤੂਫਾਨ ਦੀ ਸੰਭਾਵਨਾ, ਤਾਪਮਾਨ ਕ੍ਰਮਵਾਰ 27 ਅਤੇ 28 ਡਿਗਰੀ। ਕੇਨਸ ਜ਼ਿਆਦਾਤਰ ਧੁੱਪ ਨਿਕਲੀ ਰਹੇਗੀ, ਤਾਪਮਾਨ 32 ਡਿਗਰੀ। ਅਤੇ ਡਾਰਵਿਨ ਬੱਦਲਵਾਈ ਰਹੇਗੀ, ਤਾਪਮਾਨ 34 ਡਿਗਰੀ। ਅਤੇ ਇਹਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।